ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰ ਗੁਰਪ੍ਰਸਾਦ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਧ ਰੈਣ ਦੁਹਿਲੜੀਆ ਜੀਓ ਨੀਂਦ ਨ ਆਵੈ ਸਾ ਧਨ ਦੁਬਲੀਆ ਜੀਓ ਪਿਰ ਕਹਿ ਹਾਵੈ।
ਦੁਬਲੀਆ ਦੁਬਲੀਆ ਨਹੀਂ ਕਹਿਣਾ, ਦੁਬਲੀਆ ਨਹੀਂ ਕਹਿਣਾ, ਸਾ ਧਨ ਦੁਬਲੀਆ ਜੀਓ,
ਸਾ ਧਨ ਦੁਬਲੀਆ ਜੀਓ ਪਿਰ ਕਹਿ ਹਾਵੈ। ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖਾਏ।
ਵਾਹਿਗੁਰੂ ਵਾਹਿਗੁਰੂ। ਧਨ ਥੀ ਦੁਬਲ, ਹੱਥੇ ਨੂੰ ਪਿਆਰੀ, ਈੜੀ ਨੂੰ ਵੀ ਪਿਆਰੀ ਲੱਗੀ ਆ। ਕਈ ਵਾਰੀ ਪਾਠ ਕਰਦਿਆਂ ਐਂ ਹੋ ਜਾਂਦਾ, ਧਨ ਥੀ ਦੁਬਲ, ਐਂ ਨਾ ਕਹਿ ਦੇਈਏ ਪਾਠ, ਧਨ ਥੀ ਦੁਬਲ, ਜਿਵੇਂ ਗਿਆਨੀ ਜੀ ਹੋਰਾਂ ਨੇ ਪਾਠ ਕੀਤਾ। ਧਿਆਨ ਦੇਣਾ ਸਾਰਿਆਂ ਨੇ, ਕੀੜੀ ਕਿਤੇ ਰਹਿ ਨਾ ਜਾਵੇ ਆਪਣਾ ਤੋਂ ਪੜ੍ਹਦਿਆਂ। ਇਸੇ ਪ੍ਰਕਾਰ ਪੜ੍ਹਨਾ ਜਿਵੇਂ ਹੁਣ ਗਿਆਨੀ ਜੀ ਨੇ ਪੜ੍ਹਿਆ, ਪੜ੍ਹੋ ਜੀ ਫਿਰ ਦੁਬਾਰਾ।
ਸਾ ਧਨ ਦੁਬਲੀਆ ਜੀਓ ਪਿਰ ਕਹਿ ਹਾਵੈ, ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖਾਏ। ਸੀਗਾਰ ਮਿਠ ਰਸ ਭੋਗ ਭੋਜਨ ਸਭ ਝੂਠ ਕਿਤੈ ਨਾ ਲੇਖਾਏ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵਾਏ।
ਮੈਂ ਮਤ, ਇੱਥੇ ਮੰਮੀ ਨੂੰ ਬਿੰਦੀ ਨਹੀਂ ਲੱਗੇਗੀ, ਮੈਂ ਪਾਠ ਨਹੀਂ ਕਰਨਾ। ਮੈਂ ਮਤ ਜੋਬਨ ਗਰਭ ਗਾਲੀ, ਹਾਂਜੀ,
ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵਾਏ। ਨਾਨਕ ਸਾ ਧਨ ਮਿਲੈ ਮਿਲਾਈ ਬਿਨ ਫਿਰ ਨੀਂਦ ਨਾ ਆਵਾਏ। ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ ਕਿਉ ਸੁਖ ਪਾਵੈਗੀ ਬਿਨ ਉਰਧਾਰੇ। ਨਾਹ ਬਿਨ ਘਰ ਵਾਸ ਨਾਹੀ ਪੁੱਛ ਹੋ ਸਖੀ ਸਹੇਲੀਆ। ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸ ਹੈ ਸੱਚ ਸੁਹੇਲੀਆ। ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸਹੁ ਜਾਣਿਆ। ਨਾਨਕ ਨਾਮ ਨਾ ਛੋਡੈ ਸਾ ਧਨ ਨਾਮ ਸਹਿਜ ਸਮਾਣੀਆ। ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੀਹਾ ਗੁਰ ਪੁੱਛ ਲਿਖੋਗੀ ਜੀਓ ਸ਼ਬਦ ਸੁਨੇਹਾ। ਸ਼ਬਦ ਸਾਚਾ ਗੁਰ ਦੇਖਾਇਆ ਮਨ ਮੁਖੀ ਪਛੁਤਾਣੀਆ। ਨਿਕਸ ਜਾਤੋ ਰਹਿ ਅਸਥਿਰ ਜਾਮ ਸੱਚ ਪਛਾਣਿਆ। ਸਾਚ ਕੀ ਮਤ ਸਦਾ ਨੌਤਨ ਸ਼ਬਦ ਨੇਹੋ ਨਵੇਲਾ।
ਸਾਚ ਕੀ ਮਤ, ਕੀ ਵੱਖਰਾ ਮਤ ਵੱਖਰਾ,
ਸਾਚ ਕੀ ਮਤ ਸਦਾ ਨੌਤਨ ਸ਼ਬਦ ਨੇਹੋ ਨਵੇਲਾ। ਨਾਨਕ ਨਦਰੀ ਸਹਿਜ ਸਾਚਾ ਮਿਲਹੋ ਸਖੀ ਸਹੇਲੀ ਹੋ। ਮੇਰੀ ਇੱਛ ਪੁੰਨੀ ਜੀਓ ਹਮ ਘਰ ਸਾਜਨ ਆਇਆ। ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਓ ਮਾਹ ਸਾਜਨ ਰਹਸੀ।
ਗੁਣ ਗਾਏ ਮੰਗਲ ਪ੍ਰੇਮ ਰਹੱਸੀ, ਰਹੱਸੀ ਪਾਠ ਵੀ ਕਰਦੇ ਨੇ, ਸੰਪਰਦਾਈ ਪਾਠ ਥੋੜ੍ਹਾ ਅਧਕ ਲਾ ਕੇ ਹੈ। ਗੁਣ ਗਾਏ ਮੰਗਲ ਪ੍ਰੇਮ ਰਹੱਸੀ, ਰਹੱਸੀ ਪਾਠ ਚਾਲ ਦੇ ਮੁਤਾਬਕ ਸਹੀ ਰਹੇਗਾ। ਰਹੱਸੀ ਆਪ ਜੀ ਦੇ ਗਿਆਨ ਵਾਸਤੇ ਆਨੰਦ ਪੂਰਵਕ, ਰਹੱਸੀ ਚਾਲ ਮੁਤਾਬਕ ਹੈ ਜੀ, ਠੀਕ ਪੜਿਆ ਸਿੰਘ ਜੀ ਨੇ, ਰਹੱਸੀ ਆਪ ਜੀ ਦੇ ਗਿਆਨ ਵਾਸਤੇ ਆਪ ਜੀ ਨੂੰ ਦੱਸਿਆ।
ਗੁਣ ਗਾਏ ਮੰਗਲ ਪ੍ਰੇਮ ਰਹੱਸੀ ਮੁੰਦ ਮਨ ਓ ਮਾਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹ। ਕਰ ਜੋੜ ਸਾ ਧਨ ਕਰੈ ਬਿਨਤੀ ਰਹਿਣ ਦਿਨ ਰਸ ਭਿੰਨੀਆ। ਨਾਨਕ ਪਿਰ ਧਨ ਕਰਹਿ ਰਲੀਆ ਇੱਛ ਮੇਰੀ ਪੁੰਨੀਆ। ਗੌੜੀ ਸ਼ੰਤ ਮਹੱਲਾ ਪਹਿਲਾ ਸੁਣ ਨਾਹ ਪ੍ਰਭੂ ਜੀਓ ਇੱਕ ਲੜੀ ਬਨ ਮਾਹੇ।
ਹਾਂਜੀ, ਜਿਵੇਂ ਪੜ੍ਹਿਆ ਹੈ ਭਾਈ ਸਾਹਿਬ ਜੀ ਨੇ, ਇੱਕ ਲੜੀ, ਇੱਕ ਲੜੀ ਨਹੀਂ ਕਰਨਾ, ਇਕਲੜੀ ਬਨ ਮਾਹੇ। ਹਾਂਜੀ
ਸੁਣ ਨਾਹ ਪ੍ਰਭੂ ਜੀਉ ਏਕ ਲੜੀ ਬਨ ਮਾਹੇ ਕਿਉ ਧੀਰੈ ਗੀ ਨਾਹ ਬਿਨਾ ਪ੍ਰਭ ਵੇ ਪਰਵਾਹੇ ਧਨ ਨਾਹ ਬਾਜ ਹੋ ਰਹਿ ਨਾ ਸਾਕੈ ਬਿਖਮ ਰੈਣ ਕਨੇਰੀਆ ਨਹਿ ਨੀਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ ਬਾਜ ਹੋ ਪਿਆਰੇ ਕੋਏ ਨਾ ਸਾਰੇ ਏਕ ਲੜੀ ਕੁਰ ਲਾਏ ਨਾਨਕ ਸਾਤਹਨ ਮਿਲੈ ਮਿਲਾਏ ਬਿਨ ਪ੍ਰੀਤਮ ਦੁਖ ਪਾਏ ਫਿਰ ਛੋਡਿਆੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ ਸ਼ਬਦੇ ਸੁਹਾਵੈ ਤਾ ਪਤ ਪਾਵੈ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੈ
ਸੁਣ ਸਖੀ ਸਹੇਲੀ ਸਾਚ ਸੁਹੇਲੀ ਸਹੇਲੀ ਸੁਹੇਲੀ ਇਹਨਾਂ ਦੋਹਾਂ ਅੱਖਰਾਂ ਦਾ ਖਿਆਲ ਰੱਖਣਾ ਪਹਿਲਾ ਸਹੇਲੀ ਪਾਠ ਸੱਸਾ ਮੁਕਤਾ ਹੈ ਅੱਗੇ ਸੁਹੇਲੀ ਸੱਸੇ ਔਂਕੜ ਹੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਹਾਂਜੀ
ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੈ ਸਤਿਗੁਰ ਮੇਲੀ ਤਾ ਪਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾਧਨ ਤਾ ਪਿਰ ਰਾਵੈ ਜਾ ਤਿਸ ਕੈ ਮਨ ਭਾਣੀ ਮਾਇਆ ਮੋਹਨੀ ਨੀ ਘਰੀਆ ਜੀਓ ਕੂੜ ਮੁੱਠੀ ਕੂੜਿਆ ਰੇ ਕਿਉਂ ਖੁੱਲੈ ਗੱਲ ਜੇ ਵੜੀਆ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤਮ ਪਿਆਰੇ ਸ਼ਬਦ ਵਿਚਾਰੇ
ਹਰ ਪ੍ਰੀਤ ਪਿਆਰੇ
ਹਰ ਪ੍ਰੀਤ ਪਿਆਰੇ ਪ੍ਰੀਤਮ ਨਹੀਂ
ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ ਨਾਮ ਬਿਨਾ ਗਤ ਕੋਏ ਨਾ ਪਾਵੈ ਹਠ ਨਿਗ੍ਰਹਿ ਬੇਬਾਣੈ ਨਾਨਕ ਸੱਚ ਘਰ ਸ਼ਬਦ ਸੰਜਾਪੈ ਦੁਬਿਧਾ ਮਹਿਲ ਕੇ ਜਾਣੈ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮੀਠਾ ਭਗਤ ਲਾਹਾ ਆਨੰਦ ਨੋ ਤਿਸ ਬਾਜ ਵੱਖਰ ਕੋਏ ਨਾ ਸੂਜੈ ਨਾਮ ਲੇਵਹੁ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੈ ਸੱਚ ਪਾਇਆ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਧਨ ਬਿਨਉ ਕਰੇ ਜੀਓ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵਿਐ ਸੁਖ ਨਾ ਪਾਏ ਨਾਨਕ ਸਾਤਹਨ ਮਿਲੈ ਮਿਲਾਈ ਜਿਸ ਨੂੰ ਆਪ ਮਿਲਾਏ ਧਨ ਰਹਿਣ ਸੁਹੇਲੜੀਏ ਜੀਓ ਹਰ ਸਿਉ ਚਿਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚ ਹੋ ਆਪ ਗਵਾਏ ਵਿੱਚ ਹੋ ਆਪ ਗਵਾਈ ਹਰ ਗੁਣ ਗਾਈ ਅਨਦਿਨ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਉ ਹਰ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾਹ ਪਿਆਰੀ ਰਾਮ ਨਾਮ ਗਲ ਹਾਰੋ ਧਨ ਏਕ ਲੜੀ ਜੀਓ ਬਿਨ ਨਾਹ ਪਿਆਰੇ ਦੂਜੈ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵੇ ਗੁੱਤੀ ਤਾ ਪਿਰ ਮੁੱਤੀ ਸਾ ਧਨ ਮਹਿਲ ਨਾ ਪਾਈ ਗੁਰ ਸ਼ਬਦ ਰਾਤੀ ਸਹਿਜੇ ਮਾਤੀ ਅਨਦਿਨ ਰਹਿ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ ਤਾ ਮਿਲੀਐ ਹਰ ਮੇਲੇ ਜੀਓ ਹਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਇਉਂ ਮਿਲੀਐ ਮਾਏ ਤਾ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੂਰ ਅੰਧਾਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਭਾਏ ਪਿਆਰੇ ਗੌੜੀ ਮਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉਂ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨਾ ਆਵੈ ਜੀਓ ਕਾਪੜ ਤਨ ਨਾ ਸੁਹਾਏ ਕਾਪਰ ਤਨ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤ ਲਾਈਐ ਸਦਾ ਪਿਰ ਬਿਨ ਨੀਂਦ ਨਾ ਆਵੈ ਜੀਓ ਕਾਪੜ ਤਨ ਨਾ ਸੁਹਾਈ ਕਾਪਰ ਤਨ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੈ ਮੇਲਾ ਤਾ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾਹਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਅਹਿਨਿਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਇਨ ਬਿਧ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਦੁਬਿਧਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰਹੋ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ
ਇੱਥੇ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਹੈ ਝੂਠੀ ਝੂਠ ਲੱਗੀ ਜੀਓ ਇਸ ਤਰ੍ਹਾਂ ਪੜ੍ਹਨ ਨਾਲ ਅਰਥ ਸਾਫ਼ ਹੁੰਦਾ ਹੈ ਜੇ ਆਪਾਂ ਝੂਠੀ ਝੂਠ ਕਰ ਜਾਈਏ ਫਿਰ ਅਰਥ ਸਪਸ਼ਟ ਨਹੀਂ ਹੁੰਦਾ ਸੋ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰ ਸੋ
ਝੂਠੀ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂਆ ਜਨਮ ਨਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚ ਹਉਮੈ ਮਾਰੇ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸੀ ਗਾਰੂ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਫਿਰ ਕਿਉਂ ਸੁਖ ਪਾਈਐ ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੈ ਜਿਉਂ ਭਮਿਲੈ ਤਿਵੈ ਮਿਲਾਈਐ ਆਪੇ ਮੇਲ ਲਏ ਸੁਖਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਫਿਰ ਮਰੈ ਨਾ ਜਾਏ
ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੈ ਬੇਨੰਤੀ ਅਤੇ ਜਮਕ ਭਾਵੈ ਅਤੇ ਵਿਸ਼ਰਾਮ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਖਿਆਲ ਰੱਖਣਾ ਜੀ
ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਓ ਹਰ ਕੈ ਸਹਿਜ ਸੁਭਾਏ ਮਨ ਮੋਹਨ ਮੋਹਿ ਲੀਆ ਜੀਓ ਦੁਬਿਧਾ ਸਹਿਜ ਸਮਾਏ ਦੁਬਿਧਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸੱਤ ਭਰਿਆ ਗਲਤਾਈ ਪਾਪ ਕਮਾਏ
ਹਾਂਜੀ ਧਿਆਨ ਦੇਣਾ ਜੀ ਇਸ ਪਾਠ ਵੱਲੇ ਜੋ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਗਲਤਾਈ ਗਲਤਾਈ ਇਹ ਵੀ ਪਾਠ ਅੰਤਰ ਆਉਂਦਾ ਹੈ ਪਰ ਜਿਹੜਾ ਸ਼ੁੱਧ ਪਾਠ ਹੈ ਗਲਤਾਈ ਗਲਦਾ ਹੋਇਆ ਹੀ ਪਾਪਾਂ ਵਿੱਚ ਗਲਿਆ ਗਲਤਾਨ ਹੋਇਆ ਹੋਇਆ ਗਲਤਾਈ ਗਲਤਾਨ ਹੋਇਆ ਹੋਇਆ ਹੀ ਇਉਂ ਅਰਥ ਆਉਂਦਾ ਹੈ ਇਸੇ ਤਰ੍ਹਾਂ ਇਹ ਪਾਠ ਕਰਨਾ ਗਲਤਾਈ ਪਾਪ ਕਮਾਏ
ਇਹੋ ਸਰੀਰ ਕੂੜ ਕੁਸੱਤ ਭਰਿਆ ਗਲਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰਹਿ ਪਿਆਰੀ ਵਿੱਚ ਉਹ ਆਪ ਗਵਾਏ ਕਾਮਣ ਪਿਰ ਪਾਇਆ ਜੀਓ, ਗੁਰ ਕੈ ਭਾਇ ਪਿਆਰੇ, ਰਹਿਣ ਸੁਖ ਸੁੱਤੀ ਜੀਓ, ਅੰਤਰ ਉਰ ਧਾਰੇ, ਅੰਤਰ ਉਰ ਧਾਰੇ, ਮਿਲੀਐ ਪਿਆਰੇ, ਅਨ ਦਿਨ ਦੁੱਖ ਨਿਵਾਰੇ, ਅੰਤਰ ਮਹਿਲ ਪਿਰ ਰਾਵੇ ਕਾਮਣ, ਗੁਰਮਤੀ ਵਿਚਾਰੇ, ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਿਧ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੋਹਾਗਣ, ਗੁਰ ਕੈ ਹਿਤ ਅਪਾਰੇ, ਆਵਹੁ ਦਇਆ ਕਰੇ ਜੀਓ, ਪ੍ਰੀਤਮ ਅਤਿ ਪਿਆਰੇ, ਕਾਮਣ ਬਿਨਉ ਕਰੇ ਜੀਓ, ਸੱਚ ਸ਼ਬਦ ਸੀਗਾਰੇ, ਸੱਚ ਸ਼ਬਦ ਸੀਗਾਰੇ ਹਉ ਮੈਂ ਮਾਰੇ, ਗੁਰਮੁਖ ਕਾਰਜ ਸਵਾਰੇ, ਜੁਗ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ, ਮਨਮੁਖ ਕਾਮ ਵਿਆਪੀ ਮੋਹ ਸੰਤਾਪੀ, ਕਿਸੇ ਆਗੈ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤਿ ਪਿਆਰੇ।
ਇੱਥੇ ਖਿਆਲ ਰੱਖਣਾ, ਨਾਨਕ ਤੇ ਜਮਕ ਲਗਾ ਕੇ ਰੁਕ ਕੇ ਫਿਰ ਅਗਲੀ ਪੰਗਤੀ ਦਾ ਪਾਠ ਹੋਵੇਗਾ, ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਹੈ। ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤਿ ਪਿਆਰੇ। ਨਾਨਕ ਅਤੇ ਮਨਮੁਖ ਸ਼ਬਦ ਨੂੰ ਇਕੱਠਿਆਂ ਨਹੀਂ ਬੋਲ ਜਾਣਾ, ਇਹ ਖਾਸ ਖਿਆਲ ਰੱਖਣਾ।
ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤਿ ਪਿਆਰੇ, ਮੁੰਧ ਇਆਣੀ ਭੋਲੀ ਨਿਗੁਣੀਆ ਜੀਓ, ਪਿਰ ਅਗਮ ਅਪਾਰਾ, ਆਪੇ ਮੇਲ ਮਿਲੀਐ ਜੀਓ, ਆਪੇ ਬਖਸਣਹਾਰਾ, ਅਵਗਣ ਬਖਸਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ, ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹਿ ਦਿਨ ਰਾਤੀ, ਅਨ ਦਿਨ ਰਹਿ ਲਿਵ ਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾ ਧਨ ਨੌ ਨਿਧ ਪਾਈ। ਗੌੜੀ ਮਹੱਲਾ ਤੀਜਾ। ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ, ਰਾਮ ਨਾਮ ਕਰ ਬੋਹਿਥਾ ਜੀਓ, ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲਗਾਏ, ਇਨ ਬਿਧ ਦੁੱਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆ ਇਉ ਮਰੀਐ, ਖਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ, ਭਏ ਪਵਿੱਤ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ। ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਬਿਧ ਨਹੀਂ ਜਾਣੀ, ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ, ਡੂਬ ਮੋਏ ਬਿਨ ਪਾਣੀ, ਡੂਬ ਮੋਏ ਬਿਨ ਪਾਣੀ, ਗਤ ਨਹੀਂ ਜਾਣੀ, ਹਉ ਮੈਂ ਧਾਤ ਸੰਸਾਰੀ, ਜੋ ਆਇਆ ਸੋ ਸਭ ਕੋ ਜਾਸੀ, ਉਬਰੇ ਗੁਰ ਵਿਚਾਰੇ, ਗੁਰਮੁਖ ਹੋਵੈ ਰਾਮ ਨਾਮ ਵਖਾਣੈ, ਆਪ ਤਰੈ ਕੁਲ ਤਾਰੇ, ਨਾਨਕ ਨਾਮ ਵਸੈ ਘਟ ਅੰਤਰ, ਗੁਰਮਤ ਮਿਲੇ ਪਿਆਰੇ, ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ, ਬਾਜੀ ਹੈ ਸੰਸਾਰਾ, ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਵਾ ਪਾਰਾ, ਰਾਮ ਨਾਮ ਵਾ ਪਾਰਾ, ਅਗਮ ਅਪਾਰਾ, ਗੁਰਮਤੀ ਧਨ ਪਾਈਐ, ਸੇਵਾ ਸੁਰਤ ਭਗਤ ਇਹ ਸਾਚੀ, ਵਿੱਚੋ ਆਪ ਗਵਾਈਐ, ਹਮ ਮਤਹੀਣ ਮੂਰਖ ਮੁਗਧ ਅੰਧੇ, ਸਤਿਗੁਰ ਮਾਰਗ ਪਾਏ, ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਣ ਦਿਨ ਹਰ ਗੁਣ ਗਾਏ, ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ।
ਇੱਥੇ ਜਿਵੇਂ ਭਾਈ ਸਾਹਿਬ ਜੀਓ 'ਤੇ ਭਾਰ ਪਾ ਕੇ ਕਰ ਰਹੇ ਨੇ ਵਿਸਰਾਮ, ਇਸੇ ਤਰ੍ਹਾਂ ਕਰਨ ਨਾਲ ਚਾਲ ਬੜੀ ਸੁੰਦਰ ਬਣਦੀ ਹੈ। ਸੋ ਇਹ ਚਾਲਾਂ ਜਿਹੜੀਆਂ ਹਨ ਪਾਠ ਦੀਆਂ, ਇਹ ਆਪ ਨੋਟ ਕਰੋ, ਪਾਠੀ ਸਿੰਘਾਂ ਵਾਸਤੇ ਵਿਸ਼ੇਸ਼ ਕਰਕੇ ਖਿਆਲ ਰੱਖਣ ਵਾਲਾ ਇੱਕ ਨੁਕਤਾ ਹੈ। ਹਾਂਜੀ।
ਜੁਗ ਜੁਗ ਭਗਤ ਪਿਆਰੇ, ਹਰ ਆਪ ਸਵਾਰੇ, ਆਪੇ ਭਗਤੀ ਲਾਏ, ਆਪੇ ਦਾਨਾ ਆਪੇ ਬੀਨਾ, ਆਪੇ ਸੇਵ ਕਰਾਏ, ਆਪੇ ਗੁਣਦਾਤਾ ਅਵਗੁਣ ਕਾਟੇ, ਹਿਰਦੈ ਨਾਮ ਵਸਾਏ, ਨਾਨਕ ਸਦ ਬਲਿਹਾਰੀ ਸੱਚੇ ਵਿਟਹ, ਆਪੇ ਕਰੇ ਕਰਾਏ। ਗੌੜੀ ਮਹੱਲਾ ਤੀਜਾ। ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਧਿਆਏ ਮੰਨਹ ਦੂਰ ਨਾ ਜਾਹੇ ਪਿਰਾ ਜੀਓ, ਘਰ ਬੈਠਿਆ ਹਰ ਪਾਏ, ਘਰ ਬੈਠਿਆ ਹਰ ਪਾਏ, ਸਦਾ ਚਿਤ ਲਾਏ ਸਹਿਜੇ ਸਤ ਸੁਭਾਏ, ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੋਂ ਆਪ ਕਰਾਏ, ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ, ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ, ਹਰ ਕਾ ਨਾਮ ਮੀਠਾ ਪਿਰਾ ਜੀਓ, ਜਾ ਚੱਖ ਹੈ ਚਿਤ ਲਾਏ ਰਸਨਾ ਹਰ ਰਸ ਚਾਖ ਮੁਈਏ ਜੀਓ, ਅਨ ਰਸ ਸਾਧ ਗਵਾਏ,
ਮੰਮੇ ਔਂਕੜ ਜਈਏ ਲਾਮ, ਇਉਂ ਪਾਠ ਲਿਖਿਆ ਹੋਇਆ ਹੈ ਅਤੇ ਉਚਾਰਨ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਇਹ ਜਈਆ ਈੜੀ ਬਿਹਾਰੀ ਔਰ ਉੱਪਰ ਜਿਹੜੀ ਲਾਮ ਲੱਗੀ ਹੈ ਉਹ ਈੜੀ ਲਾਮ ਵਿੱਚ ਤਬਦੀਲ ਹੋਵੇਗੀ, ਮੋਏ ਪਾਠ ਨਹੀਂ ਕਰਨਾ, ਮੁਈਏ ਜੀਓ ਇਉਂ ਪਾਠ ਕਰਨਾ ਹੈ ਜੀ।
ਸਦਾ ਹਰ ਰਸ ਪਾਏ ਜਾ ਹਰ ਪਾਏ ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵ ਲਾਏ, ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ, ਨਾਨਕ ਨਾਮ ਗੁਰਮਤੀ ਪਾਈਐ ਆਪੇ ਲਏ ਲਵਾਏ, ਇਹ ਵਿਡਾਣੀ ਚਾਕਰੀ ਪਿਰਾ ਜੀਓ, ਧਨ ਛੋੜ ਪਰਦੇਸ ਸਿਧਾਏ ਦੂਜੈ ਕਿਨੈ ਸੁਖ ਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ, ਉਹ ਕਿਉਂ ਕਰ ਸੁਖ ਪਾਏ ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁੱਖ ਸੰਤਾਏ, ਨਾਨਕ ਮਾਇਆ ਕਾ ਦੁੱਖ ਤਦੇ ਚੁੱਕੈ ਜਾ ਗੁਰ ਸਬਦੀ ਚਿਤ ਲਾਏ, ਮਨਮੁਖ ਮੁਗਧ ਗਾਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ, ਮਾਇਆ ਕਾ ਭ੍ਰਮ ਅੰਧ ਪਿਰਾ ਜੀਓ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ, ਬਿਨ ਸਤਿਗੁਰ ਪਾਏ ਮਨਮੁਖ ਆਪ ਗਣਾਏ, ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ, ਜਿਸਨੋ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ, ਰਾਗ ਗੌੜੀ ਸ਼ੰਤ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਮਨ ਬੈਰਾਗ ਭਇਆ ਜੀਓ ਕਿਉਂ ਦੇਖਾ ਪ੍ਰਭ ਦਾਤੇ, ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਧਾਤੇ, ਪੁਰਖੋ ਵਿਧਾਤਾ ਏਕ ਸ੍ਰੀ ਧਰ ਕਿਉਂ ਮਿਲ ਹੈ ਤੁਜੈ ਉੜੀਣੀਆ, ਕਰ ਕਰ ਹੈ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆ, ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ, ਨਾਨਕ ਸਾਰੰਗ ਜਿਉਂ ਪਿਆਸੇ ਕਿਉਂ ਮਿਲੀਐ ਪ੍ਰਭ ਦਾਤੇ, ਇੱਕ ਬਿਨਾਉ ਕਰੋ ਜੀਓ ਸੁਣ ਕੰਤ ਪਿਆਰੇ, ਮੇਰਾ ਮਨ ਤਨ ਮੋਹ ਲੀਆ ਜੀਓ ਦੇਖ ਚਲਤ ਤੁਮਾਰੇ, ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉਂ ਧੀਰਾਏ, ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰ ਪੂਰਾਏ, ਪਿਰ ਦੋਸ ਨਾਹੀ ਸੁਖ ਹੈ ਦਾਤੇ ਹਉ ਵਿਛੁੜੀ ਬੁਰਿਆਰੇ, ਬਿਨਵੰਤ ਨਾਨਕ ਦਇਆ ਧਾਰ ਹੋ ਘਰ ਆਵਹੁ ਨਾਹ ਪਿਆਰੇ, ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇਸ ਦੇਸਾ, ਅਰਪਿਆ ਤਾ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦੇਖਾਇਆ, ਖਿਨ ਮਾਹਿ ਸਗਲਾ ਦੁਖ ਮਿਟਿਆ ਮਨੋ ਚਿੰਦਿਆ ਪਾਇਆ, ਦਿਨ ਰੈਣ ਰਲੀਆ ਕਰੈ ਕਾਮਣ ਮਿਟੇ ਸਗਲ ਅੰਦੇਸਾ, ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ, ਮੇਰਾ ਮਨ ਅਨੰਦ ਭਇਆ ਜੀਓ ਵੱਜੀ ਵਧਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹੇ ਜਹ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਜਹਿ ਧਿਆਵਹੇ ਕਰ ਦਇਆ ਮਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ ਮਨ ਹੈ ਤਾਂ ਏਕ ਅਲੇਖ ਠਾਕੁਰ ਜਿਨ ਹੈ ਸਭ ਕਲ ਧਾਰੀਆ ਤੁਧ ਬਚਨ ਗੁਰ ਕਹਿ ਵਸ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰੱਖ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੈ ਤੁਧ ਜਪ ਹੈ ਨਿਦਾਨਾ ਅੰਤ ਕਾ ਜਮ ਕਾਲ ਤਿਨ ਕਉ ਲੱਗੈ ਨਾਹੀ ਜੋ ਇੱਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੁਧ ਅਰਦ ਹੈ ਸੇ ਸਭੇ ਫਲ ਪਾਵਹੇ ਜਮ ਕਾਲ ਤਿਨ ਕਉ ਲੱਗੈ ਨਾਹੀ ਜੋ ਇੱਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੁਧ ਅਰਦ ਹੈ ਸੇ ਸਭੇ ਫਲ ਪਾਵਹੇ ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ
ਮਲ ਪਾਠ ਪੋਲਾ ਕਰੋ ਜੀ ਮਲ ਮਲ ਨਹੀਂ ਮਾਲ
ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਿਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ ਤਿਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾ ਸਲੋਕ ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਬਿਖ ਦਾਹਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟੀਐ ਕਾਲ ਦੁਖ ਫਾਧੋ ਦੁਖ ਹਰਣ ਦੀਨ ਸਰਣ ਸ੍ਰੀ ਧਾਰ ਚਰਨ ਕਮਲ ਅਰਾਧੀਐ ਜਮ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਐ ਕਲ ਮਲਹਿ ਦਹਿਤਾ ਸੁਧ ਕਰਤਾ ਦਿਨਸ ਰੈਣ ਅਰਾਧੋ ਬਿਨਵੰਤ ਨਾਨਕ ਕਰਹੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁਖ ਹਰ ਭੈ ਭੰਜਨ ਹਰ ਰਾਇਆ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵਛਲ ਬਿਰਦਾਇਆ ਭਗਤ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੋਨ ਜਾਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰੁਣਾ ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ਸਰਣ ਜੋਗ ਸਮਰੱਥ ਮੋਹਨ ਸਰਬ ਦੋਖ ਬਿਦਾਰੋ ਰੋਗ ਸੋਗ ਸਭ ਦੋਖ ਬਿਨ ਸਹ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਉ ਮਨਾ ਅਚੁੱਤ ਅਭਿਨਾਸੀ ਸਭ ਤੇ ਊਚ ਦਇਆਲਾ ਬਿਸੰਪਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ ਬਿਸੰਪਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾਂਦਿਆਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੈ ਪ੍ਰਭ ਬਸੈ ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇਛ ਪੁੰਨੀ ਜਪਤ ਦੀਨ ਦਇਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਇ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੌਰੀ ਮੋਹ ਹੈ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਂਤ ਪਕਾਈਐ ਸਹਿਜ ਸੁਭਾਏ ਉਪਾਧ ਰਹਿਤ ਹੋਏ ਗੀਤ ਗੋਬਿੰਦ ਹੈ ਗਾਈਐ ਕਾਲ ਕਲੇਸ਼ ਮਿਟ ਹੈ ਭ੍ਰਮ ਨਸ ਹੈ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇੱਛ ਕਰੀ ਨਿਤ ਸੁਖ ਮਨਾਈ ਤਬ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਣ ਪੇਖਾ ਉਥਾਨ ਸਬਾਏ ਚਰਨ ਪਿਆਸੀ ਦਰਸ ਬੈਰਾਗਣ ਪੇਖਾ ਉਥਾਨ ਸਬਾਏ ਖੋਜ ਲਹੋ ਹਰ ਸੰਤ ਜਨਾ ਸੰਗ ਸਮ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਪਿਰ ਮਿਲਿਆ ਭ੍ਰਮ ਖੋਇਓ ਸਾਂਤ ਸਹਿਜ ਸੁਆਮੀ ਪਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ
ਸਾਧ ਸੰਗਤ ਜੀ ਗੌੜੀ ਰਾਗ ਦੇ ਸ਼ੰਤਾਂ ਦੀ ਸੰਪੂਰਨਤਾ ਹੋਈ ਹੈ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਰੂਪ ਗੁਰਬਾਣੀ ਨੂੰ ਲਿਖਣ ਦਾ ਕਰਮ ਰੱਖਿਆ ਹੈ ਜੋ ਤਰਤੀਬ ਰੱਖੀ ਹੈ ਆਰੰਭ ਤੋਂ ਹੀ ਸ੍ਰੀ ਰਾਗ ਤੋਂ ਆਪ ਜੀ ਦਰਸ਼ਨ ਦੀਦਾਰ ਕਰਦੇ ਆ ਰਹੇ ਹੋ ਪਹਿਲਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਤਿਗੁਰੂ ਅਮਰਦਾਸ ਸਾਹਿਬ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਔਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਜਿਹੜੇ ਕੋਈ ਚੌਪ ਦੇ ਤਿਪ ਦੇ ਦੁੱਪ ਦੇ ਜਾਂ ਪੰਚ ਪਦੇ ਸ਼ਬਦ ਨੇ ਲੜੀਵਾਰ ਉਹ ਆਉਂਦੇ ਨੇ ਉਸ ਤੋਂ ਉਪਰੰਤ ਅਸ਼ਟਪਦੀਆਂ ਆਉਂਦੀਆਂ ਹਨ ਅਸ਼ਟਪਦੀਆਂ ਦੇ ਵਿੱਚ ਵੀ ਪਹਿਲੇ ਤੀਸਰੇ ਚੌਥੇ ਪੰਜਵੇਂ ਪਾਤਸ਼ਾਹ ਜੀ ਦਾ ਕਰਮ ਜਾਰੀ ਰਹਿੰਦਾ ਜਿਸ ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਹੈ ਉੱਥੇ ਅਸ਼ਟਪਦੀਆਂ ਵਿੱਚ ਪਹਿਲਾਂ ਅਸ਼ਟਪਦੀਆਂ ਤੋਂ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਆਉਂਦੀ ਹੈ ਔਰ ਉਸ ਤੋਂ ਉਪਰੰਤ ਜਦੋਂ ਅਸ਼ਟਪਦੀਆਂ ਦੀ ਸੰਪੂਰਨਤਾ ਹੁੰਦੀ ਹੈ ਤਾਂ ਫਿਰ ਜੋ ਉਸ ਰਾਗ ਵਿੱਚ ਸਤਿਗੁਰੂ ਜੀ ਨੇ ਸ਼ੰਤ ਉਚਾਰਨ ਕੀਤੇ ਨੇ ਉਹ ਸ਼ੰਤ ਦਰਜ ਕੀਤੇ ਹੋਏ ਨੇ ਅਤੇ ਸ਼ੰਤਾਂ ਤੋਂ ਉਪਰੰਤ ਜੇ ਉਸ ਰਾਗ ਵਿੱਚ ਵਾਰ ਹੈ ਤਾਂ ਵਾਰ ਆਉਂਦੀ ਹੈ ਅਤੇ ਵਾਰ ਤੋਂ ਬਾਅਦ ਅੱਗੇ ਜੇ ਉਸ ਰਾਗ ਵਿੱਚ ਭਗਤ ਬਾਣੀ ਹੈ ਤਾਂ ਭਗਤ ਬਾਣੀ ਆਉਂਦੀ ਹੈ ਜਿਵੇਂ ਸ੍ਰੀ ਰਾਗ ਦੀ ਵਾਰ ਤੋਂ ਬਾਅਦ ਭਗਤ ਬਾਣੀ ਆਈ ਸੀ ਮਾਝ ਰਾਗ ਵਿੱਚ ਭਗਤ ਬਾਣੀ ਨਹੀਂ ਇਸ ਲਈ ਵਾਰ ਦੀ ਸੰਪੂਰਨਤਾ 'ਤੇ ਹੀ ਮਾਝ ਰਾਗ ਦੀ ਸੰਪੂਰਨਤਾ ਹੋਈ ਅਤੇ ਹੁਣ ਅੱਗੇ ਇਹ ਕਰਮ ਸਤਿਗੁਰਾਂ ਨੇ ਰੱਖਿਆ ਹੈ ਕਿ ਦੁੱਪ ਦੇ ਤਿਪ ਦੇ ਚੌਪ ਦੇ ਪੰਚ ਪਦੇ ਸ਼ਬਦਾਂ ਤੋਂ ਬਾਅਦ ਵਿੱਚ ਅਸ਼ਟਪਦੀਆਂ ਅਸ਼ਟਪਦੀਆਂ ਤੋਂ ਬਾਅਦ ਸ਼ੰਤ ਅਤੇ ਜੇ ਕਿਸੇ ਰਾਗ ਵਿੱਚ ਵਿਸ਼ੇਸ਼ ਸਿਰਲੇਖ ਹੇਠਾਂ ਬਾਣੀਆਂ ਉਚਾਰਨ ਕੀਤੀਆਂ ਨੇ ਤਾਂ ਸ਼ੰਤਾਂ ਤੋਂ ਬਾਅਦ ਅਤੇ ਵਾਰਾਂ ਤੋਂ ਪਹਿਲਾਂ ਸਤਿਗੁਰੂ ਜੀ ਨੇ ਉਹਨਾਂ ਬਾਣੀਆਂ ਨੂੰ ਸਥਾਨ ਦਿੱਤਾ ਹੈ ਸੁਭਾਏ ਮਾਨ ਕੀਤਾ ਜਿਵੇਂ ਹੁਣ ਇੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਅਸ਼ਟਪਦੀਆਂ ਕੱਲ ਸੰਪੂਰਨ ਹੋਈਆਂ ਸਨ ਪਾਠ ਵਜੋਂ, ਹੁਣ ਸ਼ੰਤਾਂ ਦਾ ਪਾਠ ਸੰਪੂਰਨ ਹੋਇਆ। ਹੁਣ ਗੌੜੀ ਰਾਗ ਵਿੱਚ ਜੋ ਵਿਸ਼ੇਸ਼ ਬਾਣੀਆਂ ਸਤਿਗੁਰੂ ਜੀ ਨੇ ਉਚਾਰੀਆਂ ਨੇ ਵਿਸ਼ੇਸ਼ ਨਾਮ ਹੇਠਾਂ, ਉਹਨਾਂ ਦੀ ਆਰੰਭਤਾ ਹੋ ਰਹੀ ਹੈ। ਸੋ ਇਹ ਪਹਿਲਾਂ ਹੁਣ ਬਾਵਨ ਅੱਖਰੀ ਬਾਣੀ ਹੈ। ਬਾਵਨ ਅੱਖਰੀ ਤੋਂ ਅੱਗੇ ਸੁਖਮਨੀ ਸਾਹਿਬ ਅਤੇ ਸੁਖਮਨੀ ਸਾਹਿਬ ਜੀ ਤੋਂ ਅੱਗੇ ਥਿੱਤੀ ਬਾਣੀ ਆਵੇਗੀ। ਇਉਂ ਥਿੱਤੀ ਬਾਣੀ ਤੋਂ ਅੱਗੇ ਫਿਰ ਗੌੜੀ ਦੀ ਵਾਰ ਦੀ ਆਰੰਭਤਾ ਹੋਵੇਗੀ। ਬਾਵਨ ਦਾ ਅਰਥ 52 ਹੈ। ਸੰਸਕ੍ਰਿਤ ਦੇ ਜੋ 52 ਅੱਖਰ ਹਨ, ਉਹਨਾਂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਉਪਦੇਸ਼ ਇਸ 52 ਅੱਖਰੀ ਬਾਣੀ ਵਿੱਚ ਬਖਸ਼ਿਸ਼ ਕੀਤਾ ਹੈ। ਸਾਰੇ ਅੱਖਰਾਂ ਨੂੰ ਸਫਲਿਆਂ ਕਰਦਿਆਂ ਹੋਇਆਂ, ਸਮੂਹ ਅੱਖਰਾਂ ਵਿੱਚੋਂ ਪਰਮਾਤਮਾ ਦੇ ਨਾਮ ਦੀ ਵਡਿਆਈ ਦਰਸਾਉਂਦਿਆਂ ਹੋਇਆਂ ਇਹ ਪਾਵਨ ਬਾਣੀ 52 ਅੱਖਰੀ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀ ਹੈ। ਜਦੋਂ ਸੰਸਕ੍ਰਿਤ ਪੜ੍ਹਾਈ ਜਾਂਦੀ ਹੈ, ਓਵੰ ਸਿੱਧੰ ਆਇਆ ਦਾ ਉਚਾਰਨ ਕੀਤਾ ਜਾਂਦਾ ਹੈ। ਉਹ ਓਵੰ ਅਤੇ ਸਿੱਧੰ ਆਇਆ ਦਾ ਸੱਸਾ, ਧੱਦਾ, ਗੰਗਾ, ਈੜੀ, ਐੜਾ ਇਸ ਕਰਮ ਅਨੁਸਾਰ ਪਹਿਲਾਂ ਅੱਖਰਾਂ ਦਾ ਕਰਮ ਰੱਖ ਕੇ ਸਲੋਕ ਪੌੜੀਆਂ ਉਚਾਰ ਕੇ ਫਿਰ ਸਤਿਗੁਰੂ ਜੀ ਲੜੀਵਾਰ ਅੱਖਰਾਂ ਦਾ ਕਰਮ ਕੱਖਾ ਕੱਖਾ ਗੱਗਾ ਘੱਗਾ ਇਤਿਆਦਕ ਉਹ ਆਰੰਭ ਕਰਨਗੇ। ਬੜੇ ਸੁੰਦਰ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ ਹੈ। ਇਹਦੇ ਬਾਰੇ ਕੁਝ ਹੋਰ ਵਧੀਕ ਬੇਨਤੀਆਂ ਆਪ ਜੀ ਦੇ ਗਿਆਨ ਹਿੱਤ ਸਾਡੇ ਪਰਮ ਸਤਿਕਾਰਯੋਗ ਸੰਤ ਦਰਸ਼ਨ ਸਿੰਘ ਜੀ ਆਪ ਜੀ ਨੂੰ ਕਰ ਰਹੇ ਨੇ। ਪ੍ਰੇਮ ਸਹਿਤ ਸਰਵਣ ਕਰਕੇ ਫਿਰ ਆਪਾਂ ਪਾਠ ਦੀ ਆਰੰਭਤਾ ਕਰਾਂਗੇ ਜੀ।
ਹਾਂਜੀ, ਗੁਰੂ ਰੂਪ ਖਾਲਸਾ ਜੀ, ਗਿਆਨੀ ਜੀ ਨੇ ਆਪ ਜੀ ਨੂੰ ਜੋ ਬਾਣੀ ਸਤਿਗੁਰੂ ਜੀ ਦੀ ਕਿਰਪਾ ਨਾਲ ਆਰੰਭ ਹੋ ਰਹੀ ਹੈ 52 ਅੱਖਰੀ, ਇਹ ਜੋ ਸਿਰਲੇਖ ਹੈ 52 ਅੱਖਰੀ, ਉਹ ਸਿਰਲੇਖ ਤੋਂ ਹੀ ਆਪਾਂ ਨੂੰ ਗਿਆਤ ਹੋ ਜਾਂਦਾ ਹੈ ਕਿ ਸਤਿਗੁਰੂ ਜੀ ਵੈਸੇ ਆਪਣੀ ਜੋ ਲਿਪੀ ਹੈ, ਜੋ ਗੁਰਮੁਖੀ ਹੈ, ਉਸਦੇ 35 ਅੱਖਰ ਹਨ, ਪਰ ਇੱਥੇ ਸਤਿਗੁਰੂ ਜੀ 52 ਕਹਿੰਦੇ ਹਨ। 52 ਦਾ ਅਰਥ ਆਪਾਂ ਸਾਰੇ ਹਿੰਦੀ ਪੜ੍ਹਦੇ ਹਾਂ, ਹਿੰਦੀ ਵਿੱਚ 52 ਨੂੰ ਕਹਿੰਦੇ ਹਨ 52, ਅਤੇ 52 ਅੱਖਰੀ, ਅਤੇ 52 ਜਿਹਦੇ ਵਿੱਚ 52 ਅੱਖਰਾਂ ਦੀ ਵਿਚਾਰ ਹੋਵੇ ਉਸ ਬਾਣੀ ਦਾ ਨਾਂ ਹੈ 52 ਅੱਖਰੀ। ਜਿਹਦੇ ਵਿੱਚ 52 ਅਕਸ਼ਰ ਹੁੰਦੇ ਹਨ ਉਹਨੂੰ ਕਹਿੰਦੇ ਹਨ, ਭਾਵ 52 ਅੱਖਰਾਂ ਵਾਲੀ ਜੋ ਬਾਣੀ ਹੈ ਉਸਨੂੰ ਕਹਿੰਦੇ ਹਨ 52 ਅੱਖਰੀ। ਅਤੇ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ, ਜਿਸ ਤਰ੍ਹਾਂ ਅੱਗੇ ਪੱਟੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ ਉਹਦੇ ਵਿੱਚ ਸਿਧੰ ਆਇਆ, ਜੋ ਆਪ ਜੀ ਨੂੰ ਸਰਵਣ ਕਰਾਇਆ ਇਹ ਜੋ ਕ੍ਰਮ ਹੈ ਸਿਧੰ ਆਇਆ, ਉਹ ਕ੍ਰਮ ਸਤਿਗੁਰੂ ਜੀ ਨੇ ਪਹਿਲਾਂ ਇੱਥੇ ਰੱਖਿਆ ਹੈ। ਔਰ ਸੰਸਕ੍ਰਿਤ ਦੇ 52 ਅੱਖਰ ਵੀ ਆਪਾਂ ਨੂੰ ਜ਼ਰੂਰੀ ਹੈ ਕਿ ਜਦੋਂ 52 ਅੱਖਰੀ ਹੈ ਆਪਾਂ 35 ਅੱਖਰ ਜਾਣਦੇ ਹਾਂ, 52 ਅੱਖਰ ਕਿਹੜੇ ਹਨ, ਅਤੇ ਸੰਸਕ੍ਰਿਤ ਦੇ ਵਿੱਚ ਜੋ ਅੱਖਰ ਹਨ ਉਹ 52 ਹਨ, 52 ਕਹੋ ਜਾਂ 52 ਕਹੋ, ਹਿੰਦੀ ਵਿੱਚ 52 ਕਹਿੰਦੇ ਹਨ, ਪੰਜਾਬੀ ਵਿੱਚ 52 ਕਹਿੰਦੇ ਹਨ। ਉਹਦੇ ਵਿੱਚ ਦੋ ਪ੍ਰਕਾਰ ਦੇ ਅੱਖਰ ਹੁੰਦੇ ਹਨ, ਇੱਕ ਹਲ ਅੱਖਰ ਹੁੰਦੇ ਹਨ, ਦੂਜੇ ਅੱਚ ਅੱਖਰ ਹੁੰਦੇ ਹਨ। ਔਰ ਹਲ ਨੂੰ ਵਿਅੰਜਨ ਵੀ ਕਹਿੰਦੇ ਹਨ ਔਰ ਅੱਚ ਨੂੰ ਸਵਰ ਵੀ ਕਹਿੰਦੇ ਹਨ। ਹਲ ਕਹੋ ਜਾਂ ਵਿਅੰਜਨ ਕਹੋ ਇੱਕ ਹੀ ਗੱਲ ਹੈ, ਅੱਚ ਕਹੋ ਜਾਂ ਸਵਰ ਕਹੋ ਉਹ ਵੀ ਇੱਕ ਹੀ ਅਰਥ ਹੈ। ਅਤੇ ਜਿਹੜੇ ਹਲ ਅੱਖਰ ਹਨ ਅਥਵਾ ਵਿਅੰਜਨ ਅੱਖਰ ਹਨ ਉਹ 33 ਅੱਖਰ ਹਨ। ਆਪ ਜੀ ਨੇ ਨੋਟ ਕਰ ਲੈਣਾ, ਜੋ ਹਲ ਅੱਖਰ ਹਨ 33 ਹਨ, ਉਹਨਾਂ ਦਾ ਨਾਂ ਹਲ ਵੀ ਹੈ ਵਿਅੰਜਨ ਵੀ ਹੈ, 33 ਹਲ ਹਨ ਔਰ 16 ਸਵਰ ਹਨ ਜਾਂ ਅੱਚ ਹਨ ਔਰ 3 ਅੱਖਰ ਯੁਗਤ ਹਨ, ਭਾਵ ਦੋ ਦੋ ਨੂੰ ਮਿਲਾ ਕੇ ਬਣਦੇ ਹਨ। ਸੰਸਕ੍ਰਿਤ ਜਿਹੜੇ ਜਾਣਦੇ ਹਨ ਜਾਂ ਹਿੰਦੀ ਆਪ ਜੀ ਪੜ੍ਹੇ ਹੋਵੋਗੇ, ਹਿੰਦੀ ਦੇ ਵਿੱਚ ਇੱਕ ਛਾ ਹੁੰਦਾ ਹੈ ਜਿਹਦੇ ਵਿੱਚ ਕਾ ਔਰ ਛਾ ਦੋ ਮਿਲ ਕੇ ਛਾ ਜਿਹਨੂੰ ਆਪਾਂ ਕਹਿੰਦੇ ਹਾਂ ਕਕਸ਼ਾ, ਜਦੋਂ ਆਪਾਂ ਲਿਖਦੇ ਹਾਂ ਕਕਸ਼ਾ ਜੋ ਉਸਦੇ ਕਾ ਦੇ ਅੱਗੇ ਵਾਲਾ ਅੱਖਰ ਹੈ ਉਹ ਛਾ ਹੈ, ਉਹ ਦੋ ਨੂੰ ਮਿਲ ਕਰਕੇ ਬਣਿਆ ਹੈ ਕਾ ਔਰ ਛਾ, ਔਰ ਉਸਦੇ ਬਾਅਦ ਜੋ ਦੂਸਰਾ ਅਕਸ਼ਰ ਹੈ ਉਹ ਗਿਆ ਉਸਕੋ ਕਹਿੰਦੇ ਹਾਂ। ਜਦੋਂ ਆਪਾਂ ਗਿਆਨ ਲਿਖਦੇ ਹਾਂ, ਗਿਆਨ ਹਿੰਦੀ ਵਿੱਚ ਗਿਆ ਪੈਂਦਾ ਹੈ, ਉਹ ਗਿਆ ਜੋ ਹੈ ਉਹ ਵੀ ਦੋ ਅੱਖਰ ਜਾ ਔਰ ਗਾ ਦੋਨਾਂ ਨੂੰ ਮਿਲ ਕੇ ਬਣਦਾ ਹੈ ਗਿਆ, ਔਰ ਤੀਸਰਾ ਅੱਖਰ ਹੈ ਤ੍ਰ, ਜਿਸ ਕੋ ਬੋਲਤੇ ਤ੍ਰਾ, ਤ੍ਰਾਤਾ ਜਦੋਂ ਲਿਖਦੇ ਹਾਂ ਤ੍ਰ, ਉਹਦੇ ਵਿੱਚ ਵੀ ਤਾ ਔਰ ਰਾ ਇਹ ਤਿੰਨ ਅਕਸ਼ਰ ਇਹਨਾਂ ਨੂੰ ਯੁਗਤ ਅਕਸ਼ਰ ਕਹਿੰਦੇ ਹਨ, ਦੋ ਨੂੰ ਮਿਲ ਕਰਕੇ, ਔਰ 16 ਉਹਦੇ ਵਿੱਚ ਅੱਚ ਹਨ, ਆ ਈ ਊ ਰੀ ਲਰੀ ਏ ਓ ਆਈ ਊ, ਇਹ ਮੁੱਖ ਹਨ, ਔਰ ਬਾਕੀ ਜੋ ਹਨ ਉਹ ਗੌਣ ਹਨ। ਇਹ ਮਿਲਾ ਕਰਕੇ 16 ਬਣਦੇ ਹਨ। 33 ਵਿਅੰਜਨ ਹਨ, 16 ਅੱਚ ਹਨ, 3 ਯੁਗਤ ਅਕਸ਼ਰ ਹਨ। ਇਸ ਤਰ੍ਹਾਂ ਇਹ 52 ਗਿਣਤੀ ਬਣਦੀ ਹੈ, ਔਰ ਉਸ ਦੇ ਅਨੁਸਾਰ ਹੀ ਸਤਿਗੁਰੂ ਜੀ ਕਿਰਪਾ ਕਰਦੇ ਹਨ। ਔਰ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਪਹਿਲੇ ਮੰਗਲ ਸਲੋਕ ਰੱਖਿਆ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਵੀ ਸਤਿਗੁਰੂ ਜੀ ਨੇ ਸੰਸਕ੍ਰਿਤ ਦੇ ਅਨੁਸਾਰ ਹੀ ਇੱਥੇ ਆਪਣੇ 'ਤੇ ਕਿਰਪਾ ਕੀਤੀ ਹੈ। ਸੰਸਕ੍ਰਿਤ ਵਿੱਚ ਗੁਰੂਦੇਵ ਅਥਵਾ ਗੁਰੂਦੇਵ ਮਾਤਾ ਪਿਤਾ ਦੇ ਸਤੁਤੀ ਵਿੱਚ ਇੱਕ ਸਲੋਕ ਆਉਂਦਾ ਹੈ, ਉਹ ਸਲੋਕ ਹੈ ਗੁਰੂ ਬ੍ਰਹਮਾ ਗੁਰੂ ਦੇਵੋ ਗੁਰੂ ਦੇਵੋ ਮਹੇਸ਼ਵਰਾ, ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ, ਗੁਰੂ ਸਾਕਸ਼ਾਤ ਪਰ ਬ੍ਰਹਮ ਤਸਮਈ ਸ਼੍ਰੀ ਗੁਰੂ ਵੇ ਨਮਃ। ਉਸੇ ਦਾ ਹੀ ਸਤਿਗੁਰੂ ਜੀ ਨੇ ਇੱਥੇ ਆਪਾਂ ਨੂੰ ਆਪਣੀ ਬੋਲੀ ਵਿੱਚ ਆਪਣੀ ਭਾਸ਼ਾ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ, ਜੋ ਵੇਦ ਵਿੱਚ ਆਇਆ ਹੈ। ਗੁਰੂ ਰੂ ਬ੍ਰਹਮਾ, ਉਸਦਾ ਅਰਥ ਹੈ ਗੁਰੂ ਜੋ ਹੈ ਉਹ ਬ੍ਰਹਮਾ ਰੂਪ ਹੈ, ਗੁਰੂ ਵਿਸ਼ਨੂੰ ਰੂਪ ਹੈ। ਗੁਰੂ ਰੂ ਬ੍ਰਹਮਾ ਗੁਰੂ ਰੂ ਵਿਸ਼ਨੂੰ ਗੁਰੂ ਰੂ ਦੇਵੋ ਮਹੇਸ਼ਵਰਾ, ਗੁਰੂ ਦੇਵ ਦਾ ਅਰਥ ਹੈ ਪਰਮਾਤਮਾ ਸਰੂਪ ਹੈ, ਨਿਰਗੁਣ ਰੂਪ ਹੈ। ਮਹੇਸ਼ਵਰ ਦਾ ਅਰਥ ਹੈ ਸ਼ਿਵਜੀ ਰੂਪ ਹੈ। ਇਸ ਤਰ੍ਹਾਂ ਜੋ ਸਲੋਕ ਆਇਆ ਗੁਰੂ ਰੂ ਬ੍ਰਹਮਾ ਗੁਰੂ ਰੂ ਵਿਸ਼ਨੂੰ ਗੁਰੂ ਰੂ ਦੇਵੋ ਮਹੇਸ਼ਵਰਾ, ਗੁਰੂ ਸਾਕਸ਼ਾਤ ਪਰ ਬ੍ਰਹਮ, ਐਸਾ ਜੋ ਗੁਰੂ ਹੈ ਜੋ ਬ੍ਰਹਮਾ ਰੂਪ ਹੈ, ਵਿਸ਼ਨੂੰ ਰੂਪ ਹੈ, ਮਹੇਸ਼ਵਰ ਰੂਪ ਹੈ, ਉਹ ਹੀ ਸਾਕਸ਼ਾਤ ਪਰ ਬ੍ਰਹਮ ਪਰਮਾਤਮਾ ਸਰੂਪ ਹੈ। ਤਸਮਈ ਸ਼੍ਰੀ ਗੁਰੂ ਵੇ ਨਮਃ, ਉਸ ਸ ਗੁਰੂਦੇਵ ਨੂੰ ਮੇਰੀ ਨਮਸਕਾਰ ਹੈ। ਉਸੇ ਦਾ ਹੀ ਉਪਦੇਸ਼ ਆਪਾਂ ਨੂੰ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਭਾਸ਼ਾ ਅਨੁਸਾਰ ਉਪਦੇਸ਼ ਹੁੰਦਾ ਹੈ ਸਮੇਂ ਸਮੇਂ ਅਨੁਸਾਰ, ਅਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਆਪਾਂ ਨੂੰ 52 ਅੱਖਰਾਂ ਦੇ ਦੁਆਰਾ ਸਰਲ ਰੂਪ ਵਿੱਚ ਸਤਿਗੁਰੂ ਜੀ ਕ੍ਰਮ ਅਨੁਸਾਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੰਖੇਪ ਨਾਲ ਦਾਸ ਨੇ ਬੇਨਤੀ ਕੀਤੀ ਹੈ, ਆਪ ਸਾਰੇ ਹੀ ਇਕਾਗਰ ਚਿੱਤ ਹੋ ਕਰਕੇ ਧਿਆਨ ਰੱਖਣਾ, 52 ਅੱਖਰਾਂ ਦਾ ਇਹਦੇ ਵਿੱਚ ਜੋੜ ਆਵੇਗਾ, ਆਪ ਜੀ ਨੇ ਸਾਰਿਆਂ ਨੇ ਧਿਆਨ ਨਾਲ ਸਰਵਣ ਕਰਨਾ ਜੀ।
ਜੋ ਮਹਾਰਾਜ ਜੀ ਨੇ ਇਹ ਸਲੋਕ ਪਹਿਲਾਂ ਵੀ ਉਚਾਰਨ ਕੀਤਾ ਹੈ ਅਤੇ ਅਖੀਰ ਵਿੱਚ ਵੀ ਇਹ ਸਲੋਕ ਇਸੇ ਤਰ੍ਹਾਂ ਹੀ ਦਰਜ ਕਰਕੇ ਨਾਲ ਇੱਕ ਸੰਕੇਤ ਲਿਖਿਆ ਹੈ ਕਿ ਇਹੋ ਸਲੋਕ ਆਦਿ ਅੰਤ ਪੜ੍ਹਨਾ, ਇਹ ਜੋ ਸ਼ੁਰੂਆਤ ਵਿੱਚ ਵੀ ਹੈ ਅਤੇ ਅਖੀਰ ਵਿੱਚ ਵੀ ਹੈ, ਸੰਪਰਦਾਇਕ ਗਿਆਨੀ ਮਹਾਂਪੁਰਸ਼ ਪਰੰਪਰਾ ਤੋਂ ਸ੍ਰੀ ਦਮਦਮੇ ਸਾਹਿਬ ਜੀ ਦੀ ਜੋ ਟਕਸਾਲ ਦੀ ਵਿੱਦਿਆ ਚੱਲੀ ਆ ਰਹੀ ਹੈ ਉਹਦੇ ਵਿੱਚ ਦੱਸਦੇ ਹਨ ਕਿ ਜਿਸ ਤਰ੍ਹਾਂ ਇੱਕ ਡੱਬਾ ਹੁੰਦਾ ਹੈ, ਡੱਬੇ ਦੇ ਦੋ ਢੱਕਣ ਹੁੰਦੇ, ਥੱਲੇ ਵਾਲਾ ਅਤੇ ਉੱਪਰ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੰਪਟ ਕਰ ਦਿੱਤਾ ਹੈ, ਡੱਬਾ ਬਣਾ ਦਿੱਤਾ ਹੈ ਹੀਰਿਆਂ ਮੋਤੀਆਂ ਦਾ, ਗਹਿਣਿਆਂ ਦਾ। ਮਾਤਾ ਜੀ ਮਾਤਾ ਗੰਗਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੂਜਨੀਕ ਮਹਿਲ, ਸਾਡੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ, ਉਹਨਾਂ ਨੂੰ ਆਂਢੀ ਗੁਆਂਢੀ ਬੀਬੀਆਂ ਨੇ ਇੱਕ ਵਾਰੀ ਪ੍ਰੇਰਣਾ ਕਰ ਦਿੱਤੀ, ਮਾਤਾ ਜੀ ਤੁਹਾਡਾ ਪਰਮੇਸ਼ਰ ਨੇ ਸਰੂਪ ਬੜਾ ਸੁੰਦਰ ਬਖਸ਼ਿਸ਼ ਕੀਤਾ ਹੈ ਅਤੇ ਤੁਸੀਂ ਗਹਿਣੇ ਨਹੀਂ ਪਾਉਂਦੇ, ਗਹਿਣੇ ਪਾਇਆ ਕਰੋ ਸੋਨੇ ਦੇ, ਹੋਰ ਸੁੰਦਰ ਸਰੂਪ ਲੱਗੋਗੇ। ਅਤੇ ਉਹ ਐਸੀ ਪ੍ਰੇਰਣਾ ਮਾਈਆਂ ਦੀ ਹੋਈ ਕਿ ਮਾਤਾ ਜੀ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕਰ ਦਿੱਤੀ। ਸਤਿਗੁਰੂ ਜੀ ਜਦੋਂ ਮਹਿਲਾਂ 'ਚ ਆਏ, ਪ੍ਰਸ਼ਾਦਾ ਛੱਕ ਹਟੇ, ਮਾਤਾ ਜੀ ਨੇ ਚਰਨਾਂ 'ਚ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਬੇਨਤੀ ਕੀਤੀ ਕਿ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ, ਜੇ ਮੈਨੂੰ ਆਪ ਜੀ ਗਹਿਣਿਆਂ ਦਾ ਡੱਬਾ ਬਣਵਾ ਦਿਓ ਕਿੰਨਾ ਚੰਗਾ ਹੋਵੇ। ਸਤਿਗੁਰੂ ਸਮਝ ਗਏ ਵੀ ਗੰਗਾ ਜੀ ਨੂੰ ਸੰਗਤ ਦਾ ਰੰਗ ਚੜਿਆ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸੋ ਪ੍ਰੇਰਣਾ ਜਿਹੋ ਜੀ ਮਿਲੀ ਹੈ ਅਤੇ ਮਹਾਰਾਜ ਕਹਿਣ ਲੱਗੇ, ਗੰਗਾ ਜੀ ਤੁਹਾਨੂੰ ਐਸਾ ਡੱਬਾ ਬਣਾ ਕੇ ਦਿਆਂਗੇ ਕਿ ਤੁਹਾਡਾ ਸਰੂਪ ਬਹੁਤ ਹੀ ਸੁੰਦਰ ਹੋ ਜਾਏਗਾ ਅਤੇ ਤੁਸੀਂ ਰੋਜ਼ ਸ਼ਿੰਗਾਰ ਕਰਿਆ ਜੀ। ਮਾਈਆਂ ਬੀਬੀਆਂ ਜਿਹੜੇ ਡੱਬੇ 'ਚ ਗਹਿਣੇ ਰੱਖਦੀਆਂ ਨੇ ਉਸ ਡੱਬੇ ਨੂੰ ਸ਼ਿੰਗਾਰ ਡੱਬਾ ਕਹਿੰਦੀਆਂ ਨੇ।
ਅੱਜ ਕੱਲ੍ਹ ਤਾਂ ਆਰਟੀਫਿਸ਼ਲ ਜੇ ਬਣੇ ਮਿਲਦੇ ਆ, ਪਹਿਲਾਂ ਤਾਂਬੇ ਦੇ ਹੁੰਦੇ ਸਨ, ਥੱਲਿਓਂ ਵੀ ਢੱਕਣ ਟਿਫਨ ਦੀ ਤਰ੍ਹਾਂ ਚੜਿਆ ਹੁੰਦਾ ਸੀ, ਉੱਤੋਂ ਵੀ ਚੜਿਆ ਹੁੰਦਾ ਸੀ, ਉਹਨੂੰ ਖੋਲ੍ਹ ਕੇ ਵਿੱਚੋਂ ਗਹਿਣੇ ਕੱਢ ਲੈਣੇ, ਉਹਦੇ ਵਿੱਚ ਹੀ ਰੱਖ ਦੇਣੇ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਫਿਰ ਇਹ ਗਹਿਣਿਆਂ ਦਾ ਡੱਬਾ ਤਿਆਰ ਕੀਤਾ ਹੈ, ਜਿਸ ਦਾ ਨਾਮ ਗੌੜੀ ਵਾਮਨ ਅੱਖਰੀ ਹੈ। ਇਹਦੇ ਵਿੱਚ ਮਹਾਰਾਜ ਨੇ ਗੁਣਾ ਰੂਪੀ, ਭਗਤੀ ਰੂਪੀ, ਸਿਮਰਨ ਰੂਪੀ, ਬੈਰਾਗ ਰੂਪੀ, ਜਪ ਤਪ ਰੂਪੀ ਗਹਿਣੇ ਪਾਏ ਹਨ, ਜਿਨ੍ਹਾਂ ਗਹਿਣਿਆਂ ਦੇ ਨਾਲ ਆਤਮਾ ਦਾ ਸ਼ਿੰਗਾਰ ਹੁੰਦਾ ਹੈ ਔਰ ਆਤਮਾ ਆਪਣੇ ਪਤੀ ਪਰਮਾਤਮਾ ਨੂੰ ਪਾਉਣ ਦੇ ਲਈ ਸਮਰੱਥ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਇਸ ਬਾਣੀ ਦੀ ਭੂਮਿਕਾ ਸੰਪਰਦਾਇ ਗਿਆਨੀ ਸਿੰਘਾਂ ਤੋਂ ਇਸੇ ਤਰ੍ਹਾਂ ਹੀ ਸੁਣੀ ਜਾਂਦੀ ਹੈ। ਜੋ ਟਕਸਾਲ ਦੇ ਵੱਡੇ ਮਹਾਂਪੁਰਸ਼ ਹੋਏ ਹਨ, ਸਾਰਿਆਂ ਨੇ ਇਹੀ ਭੂਮਿਕਾ ਦੱਸੀ ਹੈ। ਸ਼ੁਭ ਗੁਣਾਂ ਦਾ ਸ਼ਿੰਗਾਰ ਆਤਮਾ ਰੂਪੀ ਜੀਵ ਇਸਤਰੀ ਨੇ ਕਰਨਾ ਹੈ। ਆਪਾਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਤਿਗੁਰੂ ਸਾਨੂੰ ਇਹ ਸ਼ਿੰਗਾਰ ਬਖਸ਼ਿਸ਼ ਕਰਨ। ਹਾਂਜੀ।